ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਪ ਤਪ ਲੋਹੇ ਲੋਹੇ ਹਾਥ ਮਰੂਰ।
ਸਾਧ ਸੰਗਤ ਜੀ, ਭਗਤ ਸ਼ੇਖ ਫਰੀਦ ਜੀ ਹੋਏ ਪਾਕ ਪਟਨ ਵਿਚ, ਇਨ੍ਹਾਂ ਦਾ ਬੜਾ ਉੱਚਾ ਜੀਵਨ ਸੀ, ਬੜੀ ਜੋਧੜੀ ਸਨ, ਬਹੁਤ ਮਿਹਨਤ ਕਰਨ ਵਾਲੇ ਸਨ। 12 ਸਾਲ ਕਾਠ ਦੀ ਰੋਟੀ ਇਨ੍ਹਾਂ ਨੇ ਪੇਟ ਨਾਲ ਬੰਨ ਛੱਡੀ ਹੈ ਅਤੇ 12 ਸਾਲ ਖੂਹ ਚ ਲਟਕਦੇ ਰਹੇ ਹਨ, 12 ਸਾਲ ਇਹ ਫਲ ਫੁੱਲ ਖਾਂਦੇ ਰਹੇ ਹਨ, 36 ਸਾਲ ਤਪ ਤੋਂ ਬਾਅਦ ਜਾ ਕੇ ਫਿਰ ਗੁਰੂ ਦੀ ਸੇਵਾ ਕੀਤੀ ਤੇ ਪਰਮੇਸ਼ਰ ਦੀ ਪ੍ਰਾਪਤੀ 48 ਸਾਲ ਬਾਅਦ ਹੋਈ ਸੀ। ਇਨ੍ਹਾਂ ਨੂੰ ਇੰਨੀ ਮਿਹਨਤ ਕਰਨੀ ਪਈ ਸੀ ਇੱਕੇ ਜਨਮ ਵਿਚ। ਉਹ ਸ਼ੇਖ ਫਰੀਦ ਜੀ ਦੀ ਬਾਣੀ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ,
ਤਪ ਤਪ ਲੋਹੇ ਲੋਹੇ ਹਾਥ ਮਰੂ।
ਇੱਕ ਅਦਾਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ। ਇੱਕ ਵਾਰੀ ਦੀ ਗੱਲ ਹੈ, ਫਰੀਦ ਸਾਹਿਬ ਜੀ ਤਪ ਕਰਕੇ ਰਸਤੇ ਹੀ ਤੁਰੇ ਜਾ ਰਹੇ ਸਨ ਤੇ ਚਿੜੀਆਂ ਬਾਹਲਾ ਰੌਲਾ ਪਾਉਣ, ਜਿਵੇਂ ਨਿਆਣੇ ਆਪਣੇ ਰੌਲਾ ਪਾਉਂਦੇ ਹੈ, ਉਹ ਚਿੜੀਆਂ ਰੌਲਾ ਪਾਉਂਦੀਆਂ ਨੂੰ ਕਹਿੰਦਾ ਜਾ ਮਰ ਜਾਓ ਚਿੜੀਓ, ਤੁਸੀਂ ਇੱਥੇ ਰੌਲਾ ਪਾਉਣੀ ਹੋ। ਸਾਰੀਆਂ ਚਿੜੀਆਂ ਸੁੰਨ ਹੋ ਗਈਆਂ, ਇੱਕੇ ਵਾਰੀ ਮਰ ਗਈਆਂ ਸਾਰੀਆਂ। ਫਿਰ ਫਰੀਦ ਨੂੰ ਤਰਸ ਆਇਆ, ਕਹਿਣ ਲੱਗਾ ਤੁਸੀਂ ਸਾਰੀਆਂ ਜਿਉਂਦੀਆਂ ਹੋ ਜਾਓ। ਸਾਰੀਆਂ ਜਿਉਂਦੀਆਂ ਹੋ ਗਈਆਂ, ਬੜਾ ਖੁਸ਼ ਹੋ ਗਿਆ ਚਿੱਤ ਚ, ਚਿੱਤੀ ਖੁਸ਼ ਹੋ ਗਿਆ। ਕਹਿੰਦਾ ਤਪ ਦਾ ਇੰਨਾ ਬਾਲਾ ਮਾਰ ਵੀ ਸਕਦਾ, ਜਿਉਂਦੇ ਵੀ ਕਰ ਸਕਦਾ, ਪਰ ਅਜੇ ਵਾਹਿਗੁਰੂ ਦੇ ਦਰਸ਼ਨ ਨਹੀਂ ਹੋਏ। ਇਸ ਵਿਰਾਗ ਵਿੱਚ ਆ ਕੇ ਸ਼ਬਦ ਉਚਾਰਨ ਕੀਤੇ ਸਾਧ ਸੰਗਤ ਜੀ। ਫਿਰ ਅੱਗੇ ਗਿਆ, ਇੱਕ ਲੜਕੀ ਪਾਣੀ ਖੂਹ ਤੇ ਭਰਦੀ ਸੀ, ਪਾਣੀ ਭਰ ਕੇ ਘੜੇ ਦੇ ਉੱਤੋਂ ਦੀ ਪਾਣੀ ਡੋਲੀ ਜਾਂਦੀ ਸੀ। ਉਸ ਨੂੰ ਜਾ ਕੇ ਕਹਿੰਦਾ ਬੀਬੀ ਮੈਨੂੰ ਪਾਣੀ ਪਿਆ। ਉਹ ਕਹਿਣ ਲੱਗੀ ਲੜਕੀ ਕਿ ਪਾਣੀ ਤਾਂ ਮੈਂ ਤੈਨੂੰ ਪਿਆ ਦਿਆਂਗੀ, ਪਰ ਅਜੇ ਠਹਿਰ ਜਾ। ਇਹ ਕਹਿੰਦਾ ਮੈਨੂੰ ਤੇ ਲੱਗੀ ਹੈ ਐਵੇਂ ਪਾਣੀ ਡੋਲੀ ਜਾਂਦੀ ਹੈ, ਆਪਦੀ ਸ਼ਕਤੀ ਵਿਖਾਉਣ ਲੱਗਾ। ਕਹਿੰਦੀ ਮੈਂ ਵੀ ਪਤੀਵਰ ਧਰਮ ਵਾਲੀ ਇਸਤਰੀ ਹੈ, ਮੇਰੇ ਤੇ ਤੇਰਾ ਜ਼ੋਰ ਨਹੀਂ ਚੱਲੇਗਾ, ਤੂੰ ਭਾਵੇਂ ਕਿੰਨੀ ਮਿਹਨਤ ਕੀਤੀ ਹੈ। ਮੇਰੀ ਭੈਣ ਦਾ ਘਰ ਇੱਥੋਂ 100 ਮੀਲ ਤੇ ਹੈ, ਉਹ ਸੜਦਾ, ਉਹ ਅੱਗ ਨੂੰ ਮੈਂ ਬੁਝਾ ਰਹੀ ਹਾਂ ਪਾਣੀ ਨਾਲ, ਜਦੋਂ ਅੱਗ ਬੁਝੂ ਉਦੋਂ ਪਾਣੀ ਤੈਨੂੰ ਪਿਆਉ। ਸੁਣ ਕੇ ਫਰੀਦ ਹੈਰਾਨ ਹੋ ਗਿਆ, ਕਹਿਣ ਲੱਗੀ ਊਂ ਤਾਂ ਨਹੀਂ ਵੀ ਤੂੰ ਕਹਿ ਦੇਗਾ ਮਰ ਜਾਓ ਚਿੜੀਏ ਤੇ ਜਿਉਂ ਪੋ ਚਿੜੀਓ, ਮੈਂ ਤੇਰੀ ਤਾਕਤ ਨਾਲ ਮਰਨ ਨਹੀਂ ਲੱਗੀ। ਸੁਣ ਕੇ ਫਰੀਦ ਕਹਿੰਦਾ ਤੈਨੂੰ ਇਹ ਤਾਕਤ ਕਿੱਥੋਂ ਮਿਲ ਗਈ? ਕਹਿੰਦੀ ਮੈਂ ਪਤੀਵਰ ਧਰਮ ਕਰਕੇ ਇਹ ਤਾਕਤ ਪਾਈ ਹੈ। ਸੁਣ ਕੇ ਫਰੀਦ ਕਹਿੰਦਾ ਬੀਬੀ ਮੈਨੂੰ ਉਪਦੇਸ਼ ਦੇ। ਕਹਿਣ ਲੱਗੀ ਨਾ ਬਾਬਾ, ਤੇਰੀ ਤਪੱਸਿਆ ਬਹੁਤ ਹੀ ਹੈ, ਮੈਂ ਤੈਨੂੰ ਉਪਦੇਸ਼ ਨਹੀਂ ਦੇ ਸਕਦੀ। ਜਾ ਅੱਗੇ ਰਾਜਾ ਜਾਂਦਾ ਹੈ, ਉਸ ਦੇ ਨਾਲ ਜਾ ਕੇ ਮਿਲ ਕੇ ਉਹਦਾ ਉਪਦੇਸ਼ ਲੈ ਲੈ। ਫਿਰ ਰਾਜੇ ਨੂੰ ਜਾ ਕੇ ਮਿਲਿਆ, ਰਾਜੇ ਨੂੰ ਜੋ ਮਿਲਣ ਲੱਗਾ, ਉਹ ਸ਼ਿਕਾਰ ਖੇਡ ਰਿਹਾ ਸੀ ਪਾਰ ਦਰਿਆ ਤੋਂ। ਉਹਦੇ ਨੂੰ ਜਦੋਂ ਗਿਆ ਤੇ ਉਸ ਤੁਲਾ ਜਿਹੜਾ ਸੀ ਫਰੀਦ ਦਾ ਬਣਾਇਆ ਹੋਇਆ, ਉਹ ਤੁਲਾ ਰਾਹ ਚ ਟੇਕ ਰੋਕਤਾ ਰਾਜੇ ਨੇ। ਇਹ ਕਹਿੰਦਾ ਜਿਨ ਮੇਰਾ ਤੁਲਾ ਰੋਕਿਆ ਉਹਦੇ ਸਿਰ ਤੇ ਸਿੰਘ ਹੋ ਜਾਣ। ਰਾਜੇ ਦੇ ਸਿਰ ਤੇ ਸਿੰਘ ਹੋ ਗਏ, ਹੈਰਾਨ ਹੋ ਗਿਆ ਰਾਜਾ ਵੀ ਬੜਾ ਤਪੱਸੀ ਹੈ। ਤਾਂ ਕਹਿੰਦਾ ਜਿਹਦਾ ਮੈਂ ਬੇੜਾ ਰੋਕਿਆ ਉਹ ਬੇੜਾ ਚੱਲ ਪਏ। ਕਹਿੰਦਾ ਫਰੀਦ ਕਹਿੰਦਾ ਜਿਹਦੇ ਮੈਂ ਸਿਰ ਤੇ ਸਿੰਘ ਕੱਢੇ ਉਹ ਹਟ ਜਾਣ। ਫਿਰ ਰਾਜੇ ਨੂੰ ਜਾ ਕੇ ਮਿਲਿਆ, ਰਾਜੇ ਨੂੰ ਕਹਿੰਦਾ ਮੈਨੂੰ ਉਪਦੇਸ਼ ਦੇ। ਰਾਜਾ ਕਹਿੰਦਾ ਵੀ ਮੈਂ ਨਹੀਂ ਉਪਦੇਸ਼ ਦੇ ਸਕਦਾ, ਸਾਹ ਸਰਫ ਚੰਗਾ ਫਕੀਰ ਹੈ, ਪਾਕ ਪਟਨ ਚ ਰਹਿੰਦਾ, ਉਹਦੇ ਜਾ ਕੇ ਮਿਲ ਫਰੀਦ ਤੇ ਉਹ ਤੋਂ ਉਪਦੇਸ਼ ਲੈ। ਤੂੰ ਬਾਹਲੀ ਤਾਕਤ ਵਾਲਾ ਹੈ, ਸਰਾਬੋ ਸਰਾਪੀ ਹੋਣ ਨਾਲ ਮੇਰੇ ਸਿੰਘ ਕੱਢਤੇ ਸਿਰ ਤੇ, ਮੈਂ ਤੇਰਾ ਬੇੜਾ ਬੰਦ ਕਰਤਾ ਸੀ, ਇਹ ਠੀਕ ਨਹੀਂ ਹੈ। ਉਸ ਵੇਲੇ ਸਾਧ ਸੰਗਤ ਜੀ ਵਿਰਾਗ ਨਾਲ ਫਰੀਦ ਸਾਹਿਬ ਜੀ ਨਾਲ ਸ਼ਾਹ ਸਰਫ ਪਾਸ ਨੂੰ ਜਾਣਗੇ ਤੇ ਨਾਲੇ ਉਹ ਵਿਰਾਗ ਨਾਲ ਸ਼ਬਦ ਉਚਾਰਦੇ ਹਨ,
ਤਪ ਤਪ ਲੋਹੇ ਲੋਹੇ ਹਾਥ ਮਰੂਰ।
ਕਹਿੰਦੇ ਹਨ ਦੇਖੋ, ਤਪੱਸਿਆ ਕਰਕੇ ਸਰੀਰ ਨੂੰ ਤਪਾਤ ਪਾ ਕੇ, ਅਗਮ ਦੇ ਨਾਲ ਸਰੀਰ ਨੂੰ ਤਪਾਤ ਪਾ ਕੇ, ਧੂਣੀਆਂ ਤਾ ਕੇ, ਇਸ ਪ੍ਰਕਾਰ ਤਪ ਨੂੰ ਤਪ ਤਪ ਕੇ ਤਪੱਸਿਆ ਕਰਕੇ, ਇਸ ਪ੍ਰਕਾਰ ਅਜੇ ਵੀ ਲੋਹ ਲੋਹ ਕੇ ਸਾੜ ਸਾੜ ਕੇ ਆਪਦੇ ਸਰੀਰ ਨੂੰ ਤਪੱਸਿਆ ਨਾਲ, ਲੂਹ ਲੂਹ ਕੇ ਸਾੜ ਸਾੜ ਕੇ, ਲੋੜਾ ਆ ਗਿਆ, ਕਹਿੰਦੇ ਲੋੜਾ ਆ ਗਿਆ, ਅਜੇ ਵੀ ਇਸ ਪ੍ਰਕਾਰ ਲੁੱਛ ਲੁੱਛ ਕੇ ਆਪਣੇ ਆਪ ਨੂੰ ਤੜਫ ਤੜਫ ਕੇ, ਮੈਂ ਇਸ ਪ੍ਰਕਾਰ ਹੈ ਲੋਹ ਲੋਹ ਕੇ ਸਰੀਰ ਨੂੰ ਸਾੜ ਸਾੜ ਕੇ, ਤਪੱਸਿਆ ਦੇ ਨਾਲ, ਭੁੱਖ ਨਾਲ, ਤਿਹਾਰ ਨਾਲ, ਵਰਤ ਆਦਿਕ ਰੱਖ ਰੱਖ ਕੇ, ਰੋਜੇ ਰੱਖ ਰੱਖ ਕੇ, ਅਜੇ ਵੀ ਕਹਿੰਦੇ ਇਸ ਪ੍ਰਕਾਰ ਲਾਹ ਲੋਹ ਕੇ ਚਾਹ ਚਾਹ ਕੇ ਉਸ ਪਰਮੇਸ਼ਰ ਦੇ ਤਾਈ ਪ੍ਰਾਪਤੀ ਨਹੀਂ ਮੈਨੂੰ ਹੋਈ, ਹਾਥ ਮਰੋੜੋ, ਮੈਂ ਆਪਣੇ ਦੋਵੇਂ ਹੱਥ ਮਰੋੜ ਰਿਹਾ ਹਾਂ ਕਿ ਪਛਤਾਵਾ ਕਿ ਹੇ ਪਰਮੇਸ਼ਰ ਹੁਣ ਤਾਈਂ ਮੈਨੂੰ ਦਰਸ਼ਨ ਕਿਉਂ ਨਹੀਂ ਦਿੱਤੇ। ये की कारण है।
पागल हुई सो सहलूर,
इसे प्रकार मन बुद्ध हाथ दोवें मरोड़ दे मरझा रहे है साडे।
बावल हुई सो सहलूर,
बावल संसार वालों कमली मेरी बिरती हो गई है, बावली हो गई है। मैं उस पति अकाल पुरखों लोड़ दियां चाहनी हां कि मैनू किवें प्राप्त होवे।
ऐसा है मन मह किया रूस,
इउं फिर दोष महाराज ते रोपण लगे फरीद जी। कहंदे हे सह पातशाह, तैं साडे औगुण वेख के साडे मन च आपदे मन च रोस कीता। ए साध संगत जी, फरीद जी तपस्या कर रहे दरिया दे किनारे, उथे इक बेड़ी आदमियां दी भरी होई सी। ਉਹ ਬੇੜੀ ਆਦਮੀਆਂ ਦੀ ਭਰੀ ਹੋਈ ਜਿਹੜੀ ਸੀ, ਉਹਦੇ ਵਿੱਚ ਆਦਮੀ ਉਹ ਬੇੜੀ ਦੇ ਡੁੱਬਣੇ ਕਰਕੇ ਸਾਰੇ ਰੁੜ ਗਏ ਵਿੱਚ ਬੇੜੀ ਦੇ। ਇੱਕ ਬੱਚਾ ਕਿਨਾਰੇ ਨਾਲ ਆ ਲੱਗਾ ਮਰਿਆ ਹੋਇਆ, ਉਹ ਮਾਈ ਜਿੱਥੇ ਫਰੀਦ ਤਪੱਸਿਆ ਕਰਦਾ ਸੀ ਉੱਥੇ ਲਿਆ ਕੇ ਬੈਠ ਗਈ। ਕਹਿੰਦੀ ਜੀ ਮੇਰਾ ਪੁੱਤ ਜਿਉਂਦਾ ਕਰੋ। ਫਰੀਦ ਸਾਹਿਬ ਨੇ ਕਿਹਾ ਸ਼ਰਨ ਆਈ ਹੈ, ਕਿਵੇਂ ਕਰੀਏ। ਫਿਰ ਫਰੀਦ ਸਾਹਿਬ ਜੀ ਨੇ ਪਰਮੇਸ਼ੁਰ ਅੱਗੇ ਦੁਆ ਕੀਤੀ। ਪਰਮੇਸ਼ੁਰ ਨੇ ਆ ਗਿਆ ਆਕਾਸ਼ਵਾਣੀ ਨੂੰ, ਕਿਹਾ ਫਰੀਦਾ ਤੂੰ ਤਪੱਸਿਆ ਦਾ ਕੀਤੀ ਹੈ, ਇਹ ਮਰਦ ਮੋਰਾ ਮਰਿਆ ਹੋਇਆ ਜਿਉਂਦਾ ਤਾਂ ਹੋਜੂ, ਪਰ ਤੈਨੂੰ ਦਰਸ਼ਨਾਂ ਚ ਬੜਾ ਚਿਰ ਲੱਗੂਗਾ, ਤੂੰ ਇਹ ਕਰਾਮਾਤ ਮੰਗਦਾ ਮੇਰੇ ਪਾਸੋਂ। ਕਹਿਣ ਲੱਗਾ ਜੀ ਕੋਈ ਨੀ, ਇਹ ਬੱਚਾ ਜਿਉਂਦਾ ਕਰ ਦਿਓ ਤੁਸੀਂ, ਮੈਨੂੰ ਤਪੱਸਿਆ ਜਿੰਨੀ ਲਾਓਗੇ ਮੈਂ ਕਰੀ ਜਾਵਾਂਗਾ। ਇਹ ਸੁਣ ਕੇ ਮਹਾਰਾਜ ਜੀ ਨੇ ਆਕਾਸ਼ਬਾਣੀ ਦੁਆਰਾ ਉਹ ਬੱਚੇ ਨੂੰ ਜਿਉਂਦਾ ਕਰਤਾ। ਮਾਈ ਨੂੰ ਜਿੰਨਿਆਂ ਦੇ ਮੁਰਦੇ ਰੁੜ ਗਏ ਸੀ ਉਹ ਸਾਰਿਆਂ ਕੋਲੇ ਜਾ ਕੇ ਦੱਸਿਆ ਵੀ ਮੇਰਾ ਪੁੱਤ ਜਿਉਂਦਾ ਕਰਤਾ। ਸਾਰਿਆਂ ਨੂੰ ਮੁਰਦੇ ਜਿੱਥੇ ਕਿਥੇ ਘਾਟ ਦੇ ਲੱਗੇ ਲਿਆਂਦੇ, ਲਿਆ ਕੇ ਫਰੀਦ ਦੇ ਪੈਰਾਂ ਚ ਪਾ ਦਿੱਤੇ, ਸਾਰਿਆਂ ਨੂੰ ਫਰੀਦ ਨੂੰ ਜਿਉਂਦਾ ਕੀਤਾ। ਉਸ ਵੇਲੇ ਫਿਰ ਮਹਾਰਾਜ 48 ਸਾਲ ਦੀ ਮਿਹਨਤ ਕਰਨੀ ਪਈ ਇਹਨੂੰ, ਤਾਂ ਇੰਨੇ ਚਿਰ ਮਗਰੋਂ ਦਰਸ਼ਨ ਹੋਏ ਮਹਾਰਾਜ ਦੇ। ਸੋ ਉਹ ਕਹਿੰਦੇ ਹਨ, ਪਰਮੇਸ਼ੁਰ ਮੈਂ ਭਾਣਾ ਨਾ ਮੰਨਿਆ ਕਰਕੇ ਤੈਂ ਮੇਰੇ ਤੇ ਪਰਮੇਸ਼ੁਰ ਰੋਸ ਕੀਤਾ, ਗੁੱਸਾ ਕੀਤਾ ਵੀ ਤੂੰ ਮੁਰਦਿਆਂ ਨੂੰ ਜਿਉਂਦੇ ਕਰਦਾ, ਇਸ ਕਰਕੇ ਤੈਨੂੰ ਛੇਤੀ ਦਰਸ਼ਨ ਨੀ ਦੇਣੇ।
ਮੁਝ ਆਵਗਨ ਸਹ ਨਾਹੀ ਦੋਸ਼,
ਹੇ ਮਹਾਰਾਜ ਮੇਰੇ ਚ ਹੀ ਔਗਣ ਹਨਗੇ, ਹੇ ਪਰਮੇਸ਼ੁਰ ਤੇਰੇ ਚ ਦੋਸ਼ ਨੀ, ਸਾਡੇ ਕਰਮਾਂ ਦਾ ਫਾਲੀ ਪ੍ਰਦਾਤਾ ਹੈ ਤੂੰ। ਫਿਰ ਚੇਤਾ ਆ ਗਏ ਮੇਰੇ ਚ ਹੀ ਔਗਣ ਹੈ, ਪਰਮੇਸ਼ੁਰ ਚ ਦੋਸ਼ ਨੀ ਹਨ।
ਤੈ ਸਾਹਿਬ ਕੀ ਮੈਂ ਸਾਰ ਨਾ ਜਾਣ,
ਤੂੰ ਸਹਿਬਾ ਭਾਣਾ ਮਨਾਉਣ ਵਾਲਾ ਹੈ, ਮੈਂ ਤੇਰੀ ਪਰਮੇਸ਼ੁਰ ਪ੍ਰਾਪਤੀ ਦੀ ਸਾਰ ਭਾਣਾ ਮੰਨਣ ਵਾਲੀ ਨਹੀਂ ਜਾਣ ਸਕਿਆ।
ਜੋਵਨ ਖੋਏ ਪਾਛੈ ਪਛਤਾਨੀ,
ਜਵਾਨੀ ਤਾਂ ਮਹਾਰਾਜ ਚੋਰਾਂ ਦੇ ਨਾਲ ਮਿਲ ਕਰਕੇ ਪੱਠੇ ਪੱਟਣ ਵਾਸਤੇ ਚਲੇ ਗਏ, ਤੇ ਜਦੋਂ ਪੱਠੇ ਚੱਕਣ ਲੱਗੇ ਕਰੰਗ ਦੀ ਆਵਾਜ਼ ਆਈ ਹੱਸੇ ਦੀ, ਕਹਿੰਦੇ ਉਹ ਕਰੰਗਾ ਤੂੰ ਹੱਸਦਾ ਹੈ। ਕਹਿੰਦੇ ਵੇਖ ਲੈ ਇਹ ਕਰੰਗ ਬਲਦ ਮੈਂ ਬਣਿਆ, ਇੱਥੋਂ ਦੀ ਇੱਕ ਸ਼ਾਹੂਕਾਰ ਲੰਘਦਾ ਸੀ ਘੋੜੀ ਤੇ ਚੜਿਆ ਹੋਇਆ, ਤੇ ਮੈਂ ਸੀ ਉਹ ਸ਼ਾਹੂਕਾਰ, ਇੱਕ ਉਹਦੀ ਰਕਾਬ ਵਿੱਚ ਸਿੱਟਾ ਅੜ ਗਿਆ ਸੀ, ਇਹ ਜਿਮੀਦਾਰ ਦਾ ਹੀ ਚੰਗੀ ਕਿਰਤ ਕਰਨ ਵਾਲਾ। ਉਹ ਸਿੱਟਾ ਮੈਂ ਮਲ ਕੇ ਚੱਬ ਲਿਆ ਤੇ ਉਸ ਦੇ ਵੱਟੇ 12 ਸਾਲ ਬਲਦ ਬਣ ਕੇ ਮੈਨੂੰ ਇੱਥੇ ਵਗਣਾ ਪਿਆ ਇਹਦੇ ਖੇਤ ਵਿੱਚ, ਤੇ ਹੁਣ ਜਿਹੜਾ ਬਾਕੀ ਫੂਸ ਡਿੱਗ ਗਿਆ ਸੀ ਉਸ ਦੀ ਇਵਜ ਵਿੱਚ ਮੈਂ ਇਹਨੂੰ ਕਰੰਗ ਨੂੰ ਇੱਥੇ ਰਾਖੀ ਵਾਸਤੇ ਰੱਖਿਆ ਹੋਇਆ। ਤੂੰ ਦੱਸ ਤੂੰ ਇਹ ਪੰਡਾਂ ਚੋਰਾਂ ਨਾਲ ਮਿਲ ਕੇ ਬੰਨ ਲਈਆਂ, ਤੇਰਾ ਕੀ ਹਾਲਤ ਹੋਊ। ਫਰੀਦ ਨੇ ਉੱਥੇ ਹੀ ਢੇਰੀ ਕਰਤੀ ਸੀ। ਇਸ ਪ੍ਰਕਾਰ ਸਾਧ ਸੰਗਤ ਜੀ,
ਜੋਵਨ ਖੋਏ ਪਾਛੈ
ਪਛਤਾਨੀ, ਜਵਾਨੀ ਚੋਰਾਂ ਦੀ ਕੁਸੰਗਤ ਪੈ ਗਈ ਸੀ ਇਹਨਾਂ ਦੇ ਨਾਲ ਗਏ ਸੀ ਇੱਕ ਦਿਨ, ਜਦੋਂ ਆਦਮੀ ਦੇ ਭਾਗ ਜਾਗਣ ਕੰਧਾਂ ਵੀ ਉਪਦੇਸ਼ ਦਿੰਦੀਆਂ। ਇਸ ਪ੍ਰਕਾਰ ਗੁਰੂ ਕਲਗੀਧਰ ਜੀ ਨੂੰ ਬਚਨ ਕੀਤੇ ਹੈ, ਜਿਵੇਂ ਧੰਨੇ ਨੂੰ ਉਪਦੇਸ਼ ਮਿਲਿਆ ਸੀ ਇਵੇਂ ਇਸ ਪ੍ਰਕਾਰ ਫਰੀਦ ਨੂੰ ਵੀ ਉਪਦੇਸ਼ ਉਹ ਕਰੰਗ ਤੋਂ ਮਿਲਿਆ ਸੀ। ਇਸ ਪ੍ਰਕਾਰ ਕਹਿੰਦੇ ਨੇ ਹੇ ਮਹਾਰਾਜ, ਜਵਾਨੀ ਸ਼ੌਂਕ ਅਵਸਥਾ ਵਾਲੀ ਜਿਹੜੀ ਸੀ ਉਹ ਜਵਾਨੀ ਨੂੰ ਗਵਾ ਕੇ ਹੁਣ ਪਿੱਛੋਂ ਪਛਤਾਪਤਾਪ ਕਰਦੇ ਹਾਂ, ਉਹਦੇ ਦਰਸ਼ਨ ਨਹੀਂ ਹੁੰਦੇ ਸਾਨੂੰ। ਇਸੇ ਪ੍ਰਕਾਰ ਜੋਬਨ ਅਸਲੀ ਸੰਪਦਾ ਵਿੱਚ ਗਵਾ ਕੇ ਪਿੱਛੋਂ ਹੁਣ ਪਛਤਾਪਤਾਪ ਕਰਦੇ ਹਾਂ, ਸ਼ੌਂਕ ਦੁਨੀਆਂ ਦੇ ਸੁਭਾਵਾਂ ਚ ਹੀ ਲਾ ਛੱਡਿਆ।
ਰਹਾਉ ਕਾਲੀ ਕੋਇਲ ਤੂੰ ਕਿਤ ਗੁਰ ਕਾਲੀ,
ਫਰੀਦ ਸਾਹਿਬ ਦਾ ਤਪੱਸਿਆ ਨਾਲ ਸਾਧ ਸਿੰਘ ਜੀ ਬਾਹਲਾ ਹੀ ਕਾਲਾ ਹੋਇਆ ਸੀ, ਅਤੇ ਉਸ ਵੇਲੇ ਸ਼ਾਹ ਸਰਹ ਕਿਨਾਰੇ ਤੇ ਬੈਠਾ ਸੀ। ਉਹਦੇ ਕੋਲੇ ਜਦੋਂ ਗਏ ਤੇ ਉਹ ਕਹਿਣ ਲੱਗਾ, ਕੋਇਲ ਦਾ ਅਨੁਗਤੀ ਅਲੰਕਾਰ ਦੁਆਰਾ ਕਿਹਾ ਕਿ ਹੇ ਕਾਲੀਏ ਕੋਇਲੇ ਤੂੰ ਕਿਹੜਾ ਗੁਣਾ ਕਰਕੇ ਕਾਲੀ ਹੋ ਗਈ ਹੈ। ਫਰੀਦ ਨੇ ਸੋਚਿਆ ਕਾਲੀ ਵਿਚਾਰੀ ਕੋਇਲ ਨੂੰ ਕੀ ਸਿੱਖਿਆ, ਇਹ ਕੀ ਉੱਤਰ ਦੇਣਾ ਹੈ, ਅਤੇ ਇਹ ਤਾਂ ਮੈਨੂੰ ਕਹਿ ਰਿਹਾ ਫਰੀਦ ਅਨੁਗਤੀ ਅਲੰਕਾਰ ਨਾਲ, ਕਹਿੰਦਾ ਕੋਇਲ ਨੂੰ ਤੇ ਕਹਿੰਦਾ ਮੈਨੂੰ ਹੈ। ਉਸ ਵੇਲੇ ਫਰੀਦ ਨੇ ਸਮਝਿਆ ਵੀ ਮੈਨੂੰ ਇਹ ਕਾਲੀ ਕੋਇਲ ਦੀ ਨਿਆਈ ਤਪੱਸਿਆ ਨਾਲ, ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, गुनी भरिया मैं फिर लोग कहे दरवेश ये मैनू काली कोयल कह रहा है। सुख फरीद साहब जी उत्तर दिंदे सुन के शाह सरफ नू
अपने प्रीतम के हाँ बिर है जाली
हे सखियो मैं जेडी काली कोल हो रही है केड़े गुण तपस्या करके जेडी काली मेरी देह हुई है मैं अपने प्रीतम अकाल पुरख खुदा दे बिरों प्रेम विच जाली हुई है बिछोड़े विच के कदों मैनू दर्श होण क्यों भुखा त्यार है तपस्या कर दे दी दे मेरी काली हो गई है
बिरह विहून कत है सुख पाए
हे संत जी पति तो बगैर किस प्रकार जीव सुख पा सकता है परमेश्वर की प्राप्ति तो बिना
जहां होए कृपाल ता प्रभु मिला
ता संत शाह सरफ जी बोले हे फरीद जे परमेश्वर कृपालु होवे ता वाहिगुरु आप दे नाल मेल लवे
विदन खूही मुंद अकेली
ता अगों फरीद साहब बोलिया कहिंदे जी विदन खूही मुंद अकेली विदन दुखदायक संसार खूही है इहदे च मैं मुंद मुगद अग्ञात शौक वाली जोवन वाली अकेली कली मेरी जिंद है संसार रूपी खूही विच जेरी दुखदायक खूही है संसार
ना को साथी ना को बेली
हे शाह सरफ जी ना कोई मेरा साथी है इथे इस लोक दा ना कोई बेली मेरा मित्र है परलोक दा सहायक है
कर कृपा प्रभ साध संग मेली
शाह सरफ वालों उत्तर आया हे फरीद जदों कृपा दृष्टि करके वाहिगुरु ने साध संग दे नाल बिरती मेल दिती
जां फिर देखा ता मेरा अलहो बेली
जदों मैं फिर के संसार वालों उल्ट के वेखिया ता मेरा अल्लाह जो पाक रूप पवित्र है ओ मेरा बेली है मित्र है सहायक है
वाट हमारी खरी उडीनी
फरीद साहब जी कहंदे मेरी साडी वाट जेडी फकीरां दी है ए बड़ी खरी अत्यंती उडीनी उदासीन है उदासताई वाली ते दुख उठाउण वाली है जब तब वादक जोधड़िया करनिया ये बड़ी उड़ीक वाली साड़ी रस्ता है
तिखी बहुत पी
हे शाह शरफ खंडे नाल भी तिखी है फकीरां दी जेड़ी कालन है ये तो बहुत सारी एदू पीनी बरीक है
उस ऊपर है मार्ग
उस ऊपर साडा मारा मार्ग रास्ता है जोधड़िया मिन्नत करते हां
शेख फरीदा पंथ समार सवेर
तो कहने शाह शरफ जी हे शेख फरीद सवेरा सोहना मनुखा जुंदा वेला मिले एहदे च वाहिगुरु दा भगती सहित ज्ञान दा मार्ग संभालना कर ता सुन के फरीद साहब कहिंदे दसो महाराज किस प्रकार संभाला ता फेर
वाट हमारी खरी उड़ी
हे भाई हमारी साडी भाव भगती जेहड़ी वाट है इस खरी अत्यंती दुनिया तो उदासीन रखण वाली है दुनिया दे दुख नूं उच्चा करन वाली है ते परमेश्वर दी उड़ी उड़ीक च लाउण वाली है साडा रस्ता है भगती दा
तिखी बहुत पीणी
ये खन्ने दे नालों भी खंडे दी धार नालों मान मोह तान मोह मान मोह मेर वर्जित मान ते मोह नू ते मेर ते नू छड़ना ये मार खंडे धार है ये मान नू छड़ना मोह नू छड़ना इहदे नाल तिखी है भगती दी खन्ने खंडे नालों भी तिखी है भगती दा मार गुरसिखी बरीक है भाई गुरदास ने कहा खंडे धार गली अद पीड़ी उत्ते उथे टिकना पुणा चल न सके उपर कीड़ी कीड़ी जिन्ना भी मान छह रख के कीड़ी जिमें डंग मार दी है ए सराफ देने वाले बन के भी उस राह नहीं चल सकी दा यूं खंडे की धार नाल तिखी है मान ते मोह ते मेर तेर छड़नी है बहुत पीनी बरीक सूखम बिरती करनी पैंदी ब्रह्माकार देव महान तो रहत करके इस प्रकार इस रास्ते चली दा है
उस ऊपर है मार्ग मेरा
उस संसार तो उपर हो के ज्ञान भगती दे सहत हो के जेड़ा रास्ता चलना साडा ज्ञान भगती सहत ज्ञान दा रास्ता है साडा हे फरीद जी
शेख फरीदा पंथ समार सवेरा
कहिंदे हां शेख फरीद जी हे शेख फरीदा तू भी सवेरा सोहना वेला तेनू मिलिया मनुखा जनू दा सवेरा शीघ्र ज्ञान दा मार्ग है भगती दा मार्ग है इनू संभाल के तू भी चल ये अपने आप नू सवेरा सवार लै
सूही ललत बेड़ा बंद ना सके
हुण फरीद साहब जी जिस वक्त दरिया तो पार होण चाहुंदे सी उस वेले शब्द श्लोक शब्द उचारे है श्री गुरु नानक देव जी जो पाक पटन च गए है उन्हां नू प्रश्न कीते है बेड़ा बंद न सक्यो बंधन की वेला सतगुरां ने कहा है जब तब का बंद बेड़ला जित लंघे वेला ओ शब्द च उत्तर दिते हन ਇਹ ਸ਼ਬਦ ਅਰਥ ਸੁਣੋ ਹੁਣ,
ਬੇੜਾ ਬੰਧ ਨਾ ਸਕੇ
ਇਹ ਜੀਵ, ਜਪ ਤਪ ਦਾ ਬੇੜਾ ਬਣਨਾ ਸੀ, ਬੇੜਾ ਪਰਮੇਸ਼ਰ ਦੇ ਸਿਮਨ ਭਜਨ ਦਾ ਬਣਨਾ ਸੀ, ਬੇੜਾ ਗਿਆਨ ਰੂਪੀ ਬੇੜਾ ਬਣਨਾ ਸੀ, ਇਹ ਬੰਨਣ ਦਾ ਵਕਤ ਸੀ ਤੇਰਾ ਮਨੁੱਖਾ ਜਨਮ ਵਿੱਚ, ਬੇੜਾ ਸਰੀਰ ਨੂੰ ਵਿਸ਼ਿਆਂ ਵੱਲੋਂ ਬੰਨਣਾ ਸੀ, ਰੋਕਣਾ ਸੀ ਕਾਮ ਕ੍ਰੋਧ ਵੱਲੋਂ, ਇਹ ਤੂੰ ਬੰਨ ਨਾ ਸਕਿਆ।
ਬੰਧਨ ਕੀ ਵੇਲਾ,
ਇਹ ਭਾਈ ਬੰਨਣ ਦਾ ਤੇਰਾ ਵੇਲਾ ਸੀ ਮਨੁੱਖਾ ਜਨਮ, ਇਉਂ ਜਪ ਤਪ ਦਾ ਸੋਹਣਾ ਬੇੜਾ ਬੰਨਣਾ ਸੀ, ਸਰੀਰ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਣਾ ਸੀ।
ਸਰਵਰ ਜਬ ਉਛਲੇ,
ਜਦੋਂ ਭਾਈ ਸਰੋਵਰ ਭਰੇਗਾ ਤੇ ਭਰ ਕੇ ਉਛਾਲਾ ਮਾਰੇਗਾ,
ਤਬ ਤਰਨ ਦੁਹੇਲਾ,
ਉਦੋਂ ਤੈਨੂੰ ਤਰਨਾ ਬੜਾ ਦੁਖਦਾਇਕ ਹੋਵੇਗਾ, ਭਰ ਜਾਏਗਾ ਜਿਹੜਾ ਬਾਲਕਪਣੇ ਵਿੱਚ ਇਹ ਖੁਰਾਕਾਂ ਖਾਧੀਆਂ ਹਨ, ਉਹ ਸਰ ਸੰਗੇ ਜੀ ਸਰ ਸਰੀਰ ਹੈ ਜਿਹੜਾ ਇਹ ਸਰੋਵਰ ਦੀ ਨਿਆਈ ਪਦਾਰਥਾਂ ਨਾਲ ਖੁਰਾਕਾਂ ਨਾਲ ਜਿਹੜਾ ਬਲ ਦੇ ਨਾਲ ਭਰ ਜਾਣਾ ਹੈ, ਬਾਲਕ ਅਵਸਥਾ ਵੀ ਕਿਸ਼ੋਰ ਅਵਸਥਾ ਪ੍ਰਾਪਤ ਹੋ ਜਾਣੀ ਹੈ, ਇਸ ਪ੍ਰਕਾਰ ਪਦਾਰਥਾਂ ਨੂੰ ਖਾ ਖਾ ਕੇ ਜਿਹੜਾ ਸਰੀਰ ਚ ਜ਼ੋਰ ਭਰ ਜਾਣਾ, ਤੇ ਜਿਵੇਂ ਸੁੱਤੇ ਪਏ ਹੁੰਦੇ ਆਦਮੀ ਜਾਗ ਪੈਂਦੇ ਆ, ਕਾਮ ਕ੍ਰੋਧ ਬਾਲਕ ਅਵਸਥਾ ਸੁੱਤੇ ਪਏ ਹੁੰਦੇ ਆ, ਜਦੋਂ ਜਵਾ ਅਵਸਥਾ ਆਉਂਦੀ ਹੈ ਉਸ ਵੇਲੇ ਜਿਹੜਾ ਬਾਲਕ ਅਵਸਥਾ ਖੁਰਾਕਾਂ ਖਾਧੀਆਂ ਗਈਆਂ, ਇਹ ਸਰਵਰ ਸਰੋਵਰ ਦੀ ਨਿਆਈ ਜਦੋਂ ਜਵਾਨੀ ਨੇ ਉਛਾਲਾ ਮਾਰਿਆ,
ਤਬ ਤਰਨ ਦੁਹੇਲਾ,
ਉਸ ਵੇਲੇ ਕਾਮੀ ਕ੍ਰੋਧੀ ਲੋਭੀ ਮੋਹੀ ਹੋ ਰਹੇਗਾ, ਹਰ ਵਕਤ ਵਕਾਰਾਂ ਚ ਫਸਿਆ ਰਹੇਗਾ, ਉਦੋਂ ਤੈਨੂੰ ਤਰਨਾ ਸੰਸਾਰ ਤੋਂ ਬੜਾ ਦੁਹੇਲਾ ਕਠਿਨ ਹੋਵੇਗਾ, ਬਹੁਤ ਔਖਾ ਹੋਵੇਗਾ, ਤਰਿਆ ਨਹੀਂ ਜਾਣਾ। ਜਾਂ ਜਵਾਨੀ ਰੂਪੀ ਸਰੋਵਰ ਜਦੋਂ ਵਕਾਰਾਂ ਦੇ ਨਾਲ ਭਰ ਜਾਏਗਾ,
ਤਬ ਤਰਨ ਦੁਹੇਲਾ,
ਉਸ ਵੇਲੇ ਫਿਰ ਬਿਰਧ ਅਵਸਥਾ ਆਵੇਗੀ।
ਸਰਵਰ ਜਬ ਉਛਲ,
ਜਵਾਨੀ ਰੂਪ ਸਰੋਵਰ ਜਦੋਂ ਭਰ ਗਿਆ ਤੇਰਾ ਸਰੀਰ ਵਿਸ਼ਿਆਂ ਦੇ ਨਾਲ, ਤੇ ਬਿਰਧ ਅਵਸਥਾ ਵਿੱਚ ਜਦੋਂ ਰੋਗਾਂ ਨੇ ਉਛਾਲਾ ਮਾਰਿਆ,
ਤਬ ਤਰਨ ਦੁਹੇਲਾ,
ਉਦੋਂ ਸੰਸਕਾਰ ਵਿਸ਼ਿਆਂ ਦੇ ਤੇਰੇ ਅੰਦਰ ਬਣੇ ਰਹਿਣਗੇ, ਉਹ ਹਟਣੇ ਨਹੀਂ। ਤਰਨਾ ਸੰਸਾਰ ਤੋਂ ਬੜਾ ਦੁਹੇਲਾ ਕਠਿਨ ਹੋਵੇਗਾ ਤੇਰਾ,
ਹੱਥ ਨਾ ਲਾ,
ਸੰਸਾਰ ਰੂਪੀ ਸਰੋਵਰ ਆ ਭਰਿਆ ਹੋਇਆ, ਵਰ ਉੱਪਰ ਪਾਣੀ ਦੇ ਨਾਲ ਪਾਣੀ ਵਿਸ਼ਿਆਂ ਰੂਪੀ ਪਾਣੀ ਦੇ ਸੰਸਕਾਰ ਹੈ ਜਿਹੜੇ, ਇਹ ਤੋਂ ਤਰਨਾ ਬੜਾ ਕਠਿਨ ਹੋਵੇਗਾ ਤੇਰਾ। ਉਧਰ ਕਿਹਾ ਨਾ ਸਰਵਰ ਨਾ ਉਛਲੈ, ਐਸਾ ਪੰਥ ਸੁਹੇਲਾ ਸਤਿਗੁਰ ਉੱਤਰ ਦਿੱਤਾ ਹੈ।
ਹੱਥ ਨਾ ਲਾਏ ਕਸੁੰਬੜਾ,
ਇਹ ਭਾਈ ਕਸੁੰਬੜਾ ਅੱਗ ਦਾ ਨਾਂ ਹੈ ਪੱਛੋਂ ਦੇ ਵਿੱਚ, ਜੇ ਕਸੁੰਬੇ ਨੂੰ ਹੱਥ ਅੱਗ ਨੂੰ ਹੱਥ ਨਾ ਭਾਈ ਲਾਈ ਤੂੰ, ਜੇ ਬੱਚੇ ਅੱਗ ਵਿੱਚ ਹੱਥ ਪਾਉਣ ਪੈਂਦੇ ਹੈ,
ਜਲ ਜਾਸੀ ਢੋਲਾ,
ਇਹ ਢੋਲਾ ਨਾ ਪਿਆਰੇ ਦਾ, ਇਹ ਪਿਆਰਿਆ ਜਲ ਜਾਏਗਾ ਜੇ ਅੱਗ ਨੂੰ ਹੱਥ ਲਾਵੇਗਾ। ਇਸੇ ਪ੍ਰਕਾਰ ਕਾਲੇ ਕੇਸ ਜਿਹੜੇ ਹੈ ਉਤਲੇ ਇਹ ਧੂੰਏ ਦੀ ਨਿਆਈ ਹਨ, ਰੂਪ ਜਿਹੜਾ ਅੱਗ ਦੀ ਮਜਦੀ ਦੀ ਨਿਆਈ ਹੈ, ਇਹਨੂੰ ਹੱਥ ਨਾ ਲਾਈ, ਮਨ ਦਾ ਸੰਕਲਪ ਨਾ ਭੋਗਾਂ ਵਿੱਚ ਲਾਈ, ਇਹਦੇ ਚ ਪੈ ਕੇ ਸੜ ਜਾਏਗਾ। ਇਹ ਢੋਲਣ ਪਿਆਰਿਆ ਵਿਸ਼ਿਆਂ ਦੀ ਸੰਗਤ ਨਾ ਕਰੀ ਕਦੇ, ਇਹ ਅੱਗ ਦੀ ਨਿਆਈ ਹੈ ਸਾੜਨ ਵਾਲੇ। ਇਸੇ ਪ੍ਰਕਾਰ
ਹੱਥ ਨਾ ਲਾਏ ਕਸੁੰਬੜਾ,
ਇੱਕ ਕਸੁੰਬੇ ਦੀਆਂ ਕਲੀਆਂ ਹੁੰਦੀਆਂ ਸਾਧ ਸੰਗਤ ਜੀ, ਜਿਹੜੇ ਕਸੁੰਬਾ ਇੱਧਰ ਪੋਠੋਵਾਰ ਚ ਗੁਜਰਾਤ ਵਗੈਰਾ ਚ ਲੋਕ ਬੀਜਿਆ ਕਰਦੇ, ਉਹ ਵੇਖੇ ਕਸੁੰਬੇ ਬਹੁਤ ਵੱਡੇ ਵੱਡੇ ਫੁੱਲ ਹੁੰਦੇ ਹਨ, ਉਹਨਾਂ ਦੀਆਂ ਕਲੀਆਂ ਪਹਿਲੀਆਂ ਝੂਠੀਆਂ ਹੁੰਦੀਆਂ, ਜੇ ਝੂਠੀਆਂ ਕਲੀਆਂ ਨੂੰ ਚੁਟਕੀਆਂ ਦੇ ਨਾਲ ਉਹ ਲੋਕ ਨਾਨਾ ਕੱਢ ਦੇਣ, ਉਹਨਾਂ ਚ ਚੰਗੇ ਰੰਗਦਾਰ ਕਲੀਆਂ ਵਿੱਚੋਂ ਆਉਂਦੀਆਂ ਨੇ, ਉਹ ਵਿੱਚੇ ਰੰਗਦਾਰ ਕਲੀਆਂ ਸੜ ਜਾਂਦੀਆਂ, ਇਸ ਕਰਕੇ ਹੱਥ ਲਾ ਕੇ ਪਹਿਲੀਆਂ ਜਿਹੜੀਆਂ ਝੂਠੀਆਂ ਕਲੀਆਂ ਉਹ ਕੱਢਣੀਆਂ ਪੈਂਦੀਆਂ, ਤੇ ਫਿਰ ਚੰਗੀਆਂ ਜਿਹੜੀਆਂ ਕਲੀਆਂ ਵਿੱਚੋਂ ਰੰਗਦਾਰ ਨਿਕਲਦੀਆਂ। ਇਸੇ ਪ੍ਰਕਾਰ
ਹੱਥ ਨਾ ਲਾਏ ਕਸੁੰਬੜਾ,
ਹੇ ਜੀਵ ਕਸੁੰਬੜੇ ਦੀ ਨਿਆਈ ਜੇ ਤੂੰ ਕਰਕੇ ਤੇਰੇ ਅੰਦਰ ਹੱਥ ਨਾ ਲਾਏਗਾ, ਮਨ ਦਾ ਸਾਧਨ ਕਰਨ ਜਿਹੜੇ ਮਨ ਦੇ ਨਾਲ ਸਾਧਨ ਕਰਨੇ ਹੈ ਇਹ ਹੱਥ ਨਾ ਲਾਵੇਂਗਾ,
ਜਲ ਜਾਸੀ ਢੋਲਾ,
ਇਹ ਜਿਹੜੀਆਂ ਮੰਦ ਵਾਸ਼ਨਾ ਇਹ ਝੂਠੀਆਂ ਕਲੀਆਂ ਤੇਰੇ ਅੰਦਰ, ਇਹ ਕਾਮ ਕ੍ਰੋਧ ਆਦਿਕ ਪੈਦਾ ਹੋਣੇ ਜਿਹੜੇ, ਇਹ ਤੂੰ ਜੇ ਨਾ ਕੱਢੇਗਾ ਨਾ ਸਾਧਨਾ ਰੂਪੀ ਹੱਥਾਂ ਦੇ ਨਾਲ ਮਨ ਦੇ ਨਾਲ, ਫਿਰ ਉਹ ਸੁਭ ਗੁਣਾ ਰੂਪੀ ਜਿਹੜੀਆਂ ਕਲੀਆਂ ਚੰਗੀਆਂ ਰੰਗਦਾਰ ਹੈ ਉਹ ਵਿੱਚੇ ਹੀ ਜਲ ਜਾਣਗੀਆਂ। ਤੈਨੂੰ ਚਾਹੀਦਾ ਕਿ ਝੂਠੀਆਂ ਕਲੀਆਂ ਜਿਹੜੀਆਂ ਆਸਰੀ ਸੰਪਦਾ ਨੂੰ ਨਿਵਿਰਤ ਕਰੇ ਮਨ ਦੇ ਸਾਧਨ ਕਰਕੇ ਹੱਥਾਂ ਨਾਲ, ਤੇ ਫਿਰ ਤੇਰੇ ਅੰਦਰ ਸੁਭ ਗੁਣਾ ਰੂਪੀਆਂ ਸੋਹਣੀਆਂ ਕਲੀਆਂ ਨਿਕਲਣ ਰੰਗਦਾਰ, ਤੈਨੂੰ ਪ੍ਰਵੇਸ਼ ਦਾ ਰੰਗ ਚੜ ਜਾਵੇ। ਤੀਜਾ ਇਸੇ ਪ੍ਰਕਾਰ ਹੋਰ ਹੈ,
ਹੱਥ ਨਾ ਲਾਏ ਕਸੁੰਬੜਾ,
ਕਸੁੰਬੇ ਦਾ ਰੰਗ ਝੂਠਾ ਹੁੰਦਾ, ਇਹਨੂੰ ਕਹਿੰਦੇ ਹੱਥ ਨਾ ਲਾ ਝੂਠਾ ਜਾਣ ਕੇ।
ਜਲ ਜਾਸੀ ਢੋਲਾ,
ਜਦੋਂ ਜਲ ਪੈ ਗਿਆ ਢੋਲਾ ਪਿਆ ਰਿਹਾ ਉਦੋਂ ਹੀ ਚੱਲਿਆ ਜਾਣਾ, ਡੱਬ ਖੜਬਾ ਹੋ ਜਾਣਾ ਰੰਗ। ਮਜੀਠੀ ਰੰਗ ਸੱਚਾ ਹੁੰਦਾ, ਕੁਸੁੰਬੇ ਦਾ ਰੰਗ ਕੱਚਾ ਹੁੰਦਾ। ਇਹ ਮੈਕੀ ਰੰਗ ਜਿਹੜੇ ਆਨੰਦ ਆ, ਇਹਨਾਂ ਨੂੰ ਮਨ ਦਾ ਸੰਕਲਪ ਰੂਪੀ ਹੱਥ ਨਾ ਲਾਈ। ਇਹ ਜਦੋਂ ਰੋਗ ਰੂਪੀ ਪਾਣੀ ਪੈ ਗਿਆ ਤੇ ਜਾਂ ਕੋਈ ਦੁੱਖ ਰੂਪੀ ਪਾਣੀ ਪੈ ਗਿਆ, ਉਸ ਵੇਲੇ ਜਲ ਜਾਣਾ ਇਹ ਢੋਲਾ ਪਿਆ ਰਿਹਾ, ਸਭ ਚੱਲਿਆ ਜਾਏਗਾ। ਰੋਗ ਰੂਪੀ ਪਾਣੀ ਕਾਲ ਰੂਪੀ ਬੱਦਲਾਂ ਚੋਂ ਰੋਗ ਰੂਪੀ ਪਾਣੀ ਪਿਆ, ਉਦੋਂ ਢੋਲਣ ਪਿਆ ਰਿਹਾ ਚੱਲਿਆ ਜਾਏਗਾ।
ਰਹਾਵ
ਮੋਹ ਰੂਪੀ ਬੱਦਲਾਂ ਚੋਂ ਪਦਾਰਥਾਂ ਨੂੰ ਪਾਣੀ ਪਿਆ ਤਾਂ ਵੀ ਚੱਲਿਆ ਜਾਏਗਾ।
ਰਹਾਵ ਇੱਕ ਆਪੀ ਨੇ ਪਤ ਲਈ,
ਇੱਕ ਨਾ ਗੁਰਮੁਖਾਂ ਨੇ ਆਪਣੀ ਪਤ ਇੱਜ਼ਤ ਲੈ ਲਈ ਹੈ। ਕਿਹਨਾਂ ਨੇ ਇੱਜ਼ਤ ਲਈ? ਜਿਹਨਾਂ ਪਤ ਲਈ, ਸੂਖਮ ਬਿਰਤੀ ਕਰ ਲਈ, ਬ੍ਰਹਮਾਕਾਰ ਇੱਕ ਨਾਮ ਜਿਨ੍ਹਾਂ ਨੇ ਕਰ ਲਈ ਹੈ।
ਸਹਿ ਕੇ ਰੇ ਬੋਲਾ,
ਉਹ ਸਹਿ ਕੇ ਸਹਾਰ ਕੇ ਭਾਈ ਕੋਈ ਕੌੜਾ ਵਚਨ ਬੋਲੇ, ਮਿੱਠਾ ਵਚਨ ਬੋਲੇ, ਮਿੱਠੇ ਨਾਲ ਮੋਹ ਨਹੀਂ ਕਰਨਾ, ਕੌੜੇ ਨਾਲ ਵੈਰ ਨਹੀਂ ਕਰਨਾ, ਇਹ ਸਹਾਰ ਕੇ ਖਿਮਾ ਵਾਲੇ ਵਚਨਾਂ ਦੇ ਨਾਲ ਬੋਲਾਂ ਨੂੰ ਲੋਕਾਂ ਦੇ ਉੱਚੇ ਨੀਵੇਂ ਗੁਣ ਦੇ ਔਗੁਣਾਂ ਵਾਲੇ ਉਸ ਤੋਂ ਨਿੰਦਿਆ ਦੇ ਵਚਨ ਸੁਣ ਕੇ ਸਹਾਰ ਕੇ ਜਿਨ੍ਹਾਂ ਨੇ ਆਪਣੀ ਸੂਖਮ ਬ੍ਰਹਮਾਕਾਰ ਬਿਰਤੀ ਕਰ ਲਈ ਧਾਨੋ ਪੁਰਖਣਗੇ। ਪਦ ਲੈ ਲਈ ਹੈ ਜਿਨ੍ਹਾਂ ਨੇ, ਸਹਿ ਕੇਰੇ ਬੋਲਾ, ਸਹਿ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਬਚਨ ਨਾਨਕ ਕਹੇ ਸਹੇਲੀ, ਉਹ ਸੌਖਰਾ ਪਿਆਰਾ ਉਹਦੇ ਪਿਆਰ ਵਾਲੇ ਬਚਨ ਬੋਲ ਬੋਲ ਕੇ ਉਪਦੇਸ਼ ਨੂੰ ਕਮਾ ਕਮਾ ਕੇ।
ਦੁੱਧਾ ਥਣੀ ਨਾ ਆਵੇ,
ਜਿਵੇਂ ਦੁੱਧ ਜਿਹੜਾ ਇੱਕ ਵਾਰੀ ਅਸਤਮ ਦੀ ਛੇਕ ਚੋਂ ਕੱਢਿਆ ਜਾਂਦਾ ਹੈ ਉਹ ਫੇਰ ਥਣਾ ਚ ਨਹੀਂ ਪ੍ਰਵੇਸ਼ ਹੁੰਦਾ ਹੈ,
ਫਿਰ ਹੋਏ ਨਾ ਮੇਲਾ,
ਜਿਵੇਂ ਜਿਹੜੇ ਸਾਸ ਨਿਕਲ ਜਾਂਦੇ ਉਹ ਮੁੜ ਕੇ ਨਹੀਂ ਆਉਂਦੇ ਸਰੀਰ ਚ, ਇਸੇ ਤਰ੍ਹਾਂ ਫੇਰ ਦੇਹਾਂ ਦਾ ਮਿਲਾਪ ਨਹੀਂ ਹੋਵੇਗਾ। ਦੁੱਧਾਂ ਥਣੀ ਨਾ ਆਵੇ, ਜਿਸ ਪ੍ਰਕਾਰ ਪੁੱਤਰ ਪੈਦਾ ਹੋਏ ਤੋਂ ਬਗੈਰ ਅਸਤਮਾਂ ਚ ਦੁੱਧ ਨਹੀਂ ਆਉਂਦਾ, ਇਵੇਂ ਗਿਆਨ ਹੋਏ ਤੋਂ ਬਗੈਰ ਨਿਸਕਾਮ ਕਰਮਾਂ ਵਿੱਚੋਂ, ਨਿਸਕਾਮ ਕਰਮਾਂ ਰੂਪੀ ਸ਼ੁੱਧ ਜਿਹੜਾ ਨਿਸਕਾਮ ਹੋ ਕੇ ਸੇਵਾ ਕਰਨੀ ਹੈ, ਇਹ ਦੁੱਧ ਨਹੀਂ ਨਿਕਲੇਗਾ ਸਾਧਨਾ ਰੂਪੀ ਅਸਤਮਾਂ ਚੋਂ,
ਫਿਰ ਹੋਏ ਨਾ ਮੇਲ,
ਫਿਰ ਮਨੁੱਖਾ ਜਨਮ ਦਾ ਪਿਆਰਿਆ ਮੇਲ ਨਹੀਂ ਹੋਣਾ, ਫੇਰ ਐਵੇਂ ਜਾਵੇਗਾ ਜੀਵਨ ਤੇਰਾ।
ਕਹਿ ਫਰੀਦ ਸਹੇਲੀ ਹੋ,
ਫਰੀਦ ਸਾਹਿਬ ਜੀ ਕਹਿੰਦੇ ਨੇ ਹੇ ਸਖੀਓ ਸਹੇਲੀਓ ਸੰਤੋ ਸੁਣੋ,
ਸਹ ਅਲਾਏ ਸੀ,
ਜਦੋਂ ਸਹ ਪਰਮੇਸ਼ਰ ਆਪਦੀ ਆਗਿਆ ਅਲਾਵੇਗਾ, ਉਚਾਰਨ ਕਰੇਗਾ, ਹੁਕਮ ਦੇਵੇਗਾ ਇਸ ਸੰਸਾਰ ਤੋਂ ਵੀ ਚੱਲ ਹੁਣ ਤੇਰਾ ਸਮਾਂ ਪੂਰਾ ਹੋ ਗਿਆ, ਕੂਚ ਕਰਕੇ ਪ੍ਰਲੋਕ ਨੂੰ ਚੱਲ, ਇਹ ਅਲਾਵੇਗਾ ਕਹੇਗਾ ਹੁਕਮ।
ਹੰਸ ਚੱਲ ਸੀ ਡੁੰਮਣਾ,
ਉਸ ਵੇਲੇ ਹੰਸ ਜੀਵ ਆਤਮਾ ਡੁੰਮਣਾ ਦੁਚਿੱਤਾ ਹੋ ਕੇ ਚੱਲਿਆ ਜਾਏਗਾ, ਡੁੰਮਣਾ ਦੁਖੀ ਹੋ ਕੇ ਚੱਲਿਆ ਜਾਏਗਾ ਸੰਸਾਰ ਤੋਂ।
ਇਹ ਤਨ ਢੇਰੀ ਥੀਸੀ,
ਇਹ ਜਿਹੜਾ ਸਰੀਰ ਤੈਨੂੰ ਦਿਖਦਾ ਨਾ ਨੇਤਰਾਂ ਦਾ ਵਿਸ਼ਾ, ਇਹ ਸਰੀਰ ਮਿੱਟੀ ਦੀ ਢੇਰੀ ਖਾਕ ਦੀ ਹੋ ਜਾਏਗਾ, ਤੂੰ ਪਰਮੇਸ਼ਰ ਨੂੰ ਚੇਤੇ ਕਰ ਲੈ ਉਹਦੇ ਹੁਕਮ ਨੂੰ ਮੰਨ ਕਰਕੇ, ਇਸ ਪ੍ਰਕਾਰ ਉਹਦੇ ਦਾਸ ਬਣ ਕੇ, ਦਾਸ ਦਾਸੀਆਂ ਬਣ ਕੇ, ਸਹਿ ਸੌ ਖਰਾ ਹਮ ਸਹਿ ਕੇਰੀਆਂ ਦਾਸੀਆਂ ਸੱਚਾ ਖਸਮ ਮਾਰਾ, ਉਹ ਸੱਚੇ ਨਾਲ ਮਿਲ ਕੇ ਤੂੰ ਵੀ ਸੱਚਾ ਹੋ ਜਾ, ਸਰੀਰ ਤਾਂ ਖਾਕ ਦੀ ਢੇਰੀ ਹੋ ਜਾਏਗਾ, ਨਹੀਂ ਤਾਂ ਇੱਥੋਂ ਤੱਕ ਸਾਧ ਸੰਗਤ ਜੀ ਸੂਹੀ ਰਾਗਣੀ ਸੰਪੂਰਨ ਹੋਈ ਫਰੀਦ ਸਾਹਿਬ ਦੀ ਬਾਣੀ ਤੇ।
ਕਹਿ ਫਰੀਦ
ਸਹੇਲੀ ਹੋ, ਸਹ ਅਲਾਏ ਸੀ, ਹੰਸ ਚੱਲ ਸੀ ਡੁੰਮਣ, ਇਹ ਤਨ ਢੇਰੀ ਠੀਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।